SBS Radio.
SBS ਪੰਜਾਬੀ ਆਸਟ੍ਰੇਲੀਆ ਦੇ ਸਭ ਸਤਿਕਾਰਯੋਗ ਸੁਣਨ ਵਾਲਿਆਂ ਦੀ ਸੇਵਾ 'ਚ ਲਹਿੰਦੇ ਪੰਜਾਬ ਤੋਂ ਮਸੂਦ ਮੱਲੀ ਦਾ ਬੜਾ ਅਦਬ ਰਿਹਾ ਅਤੇ ਨਿੱਘਾ ਜਿਹਾ ਸਲਾਮ ਅਤੇ ਨਾਲੇ ਵੱਡੀ ਈਦ ਦੀਆਂ ਵੱਡੀਆਂ ਮੁਬਾਰਕਾਂ, ਬਹੁਤ ਬਹੁਤ ਵਧਾਈਆਂ ਸਭ ਸੁਣਨ ਵਾਲਿਆਂ ਨੂੰ। ਲਹਿੰਦਾ ਪੰਜਾਬ, ਜਿੱਥੇ ਲਿਖਾਰੀਆਂ ਦੀ, ਸਾਹਿਤਕਾਰਾਂ ਦੀ, ਆਰਟਿਸਟਾਂ ਦੀ, ਫਨਕਾਰਾਂ ਦੀ, ਆਪੋ ਆਪਣੇ ਫਨ, ਆਪੋ ਆਪਣੇ ਆਰਟ ਦੇ ਵਿੱਚ ਗੁਨੇ ਲੋਕਾਂ ਦੀ ਇੱਕ ਵੱਡੀ ਗਿਣਤੀ ਹੈ ਜਿਹੜੀ ਉਹ ਖੁਸ਼ਬੂਆਂ ਖਿਲਾਰਦੀ ਹੈ। ਅੱਜ ਈਦ ਇਸ ਦਿਹਾੜੇ ਦੇ ਮੌਕੇ 'ਤੇ ਸਾਡੇ ਸੁਣਨ ਵਾਲੇ ਨੇ ਜਿਹੜੇ, ਉਹਨਾਂ ਨੂੰ ਇੱਕ ਇਹੋ ਜਿਹੇ ਮਤੰਜਨ ਟਾਈਪ ਸ਼ਖਸੀਅਤ ਦੇ ਰੂਬਰੂ ਕਰੀਏ, ਉਹਨਾਂ ਦੇ ਨਾਲ ਗੱਲਬਾਤ ਕਰੀਏ ਕਿ ਜਿਨ੍ਹਾਂ ਦੀ ਗੱਲਬਾਤ ਦੇ ਵਿੱਚ ਹਾਸੇ ਵੀ ਹੋਣ, ਜਿਹੜੇ ਸੰਜੀਦਾ ਗੱਲ ਕਰਨ ਅਤੇ ਉਹਦੇ 'ਚੋਂ ਅਖਾਣ, ਮੁੱਖ ਮਹਾਂਦਰਾ ਜਿਹੜਾ ਉਹ ਫੁੱਟ ਕੇ ਨਸੀਹਤ ਵਾਲਾ ਵੀ ਬਾਹਰ ਆਵੇ, ਅਤੇ ਬਾਕੀ ਉਹਨਾਂ ਦੀ ਇਜ਼ਾਦ ਦੇ ਹਵਾਲੇ ਦੇ ਨਾਲ ਬਹੁਤ ਸਾਰੀਆਂ ਲੁਕਵੀਆਂ ਸ਼ੈਵਾਂ ਨੇ ਜਿਹੜੀਆਂ ਉਹ ਸਾਹਮਣੇ ਆਉਣ। ਮੇਰੀ ਮੁਰਾਦ ਹੈ ਜ਼ਾਹਦ ਫਖਰੀ ਸਾਹਿਬ ਤੋਂ। ਉੱਦਾਂ ਤਾਂ ਇਹ ਡਰਾਮਾ ਨਿਗਾਰ ਵੀ ਨੇ, ਨਸਰ ਨਿਗਾਰ ਵੀ ਨੇ, ਸਾਹਿਤਕਾਰ ਵੀ ਨੇ, ਸ਼ਾਇਰ ਵੀ ਨੇ, ਪਰ ਇਹਨਾਂ ਦੀ ਮਸ਼ਹੂਰੀ ਹੈ ਜਿਹੜੀ ਕਦੀ ਤਾਂ ਪੇਖ ਕੇ ਜਾ ਨਹੀਂ ਬੇਗਮ, ਉਹ ਪੂਰੀ ਦੁਨੀਆ ਦੇ ਵਿੱਚ ਹਾਸੇ ਖਿਲਾਰ ਦੀ ਇੱਕ ਇਹੋ ਜਿਹੀ ਸ਼ਾਇਰੀ ਦੀ ਕਹਿ ਲਵੋ ਕਿ ਕਿਸਮ ਹੈ ਕਿ ਜਿਹਨੇ ਇਹਨਾਂ ਨੂੰ ਬਹੁਤ ਮਸ਼ਹੂਰ ਕਰ ਦਿੱਤਾ। ਸੋ ਉਹ ਅੱਜ ਸਾਡੇ ਰੂਬਰੂ ਨੇ। ਅਸਲਾਮ ਵਾਲੇਕੁਮ ਸਰ, ਔਰ ਈਦ ਦੀਆਂ ਬਹੁਤ ਬਹੁਤ ਮੁਬਾਰਕਾਂ।
ਵਾਲੇਕੁਮ ਅਸਲਾਮ, ਖੈਰ ਮੁਬਾਰਕ। ਆਸਟ੍ਰੇਲੀਆ ਤੁਹਾਡੇ ਸੁਣਨ ਵਾਲਿਆਂ ਨੂੰ, ਸਾਰਿਆਂ ਨੂੰ ਮੇਰੇ ਵੱਲੋਂ ਈਦ ਮੁਬਾਰਕ, ਅਤੇ ਹਮੇਸ਼ਾ ਖੁਸ਼ ਰਹੋ, ਅੱਛੀਆਂ ਅੱਛੀਆਂ ਗੱਲਾਂ ਸੋਚੋ, ਇਨਸ਼ਾਅੱਲਾ ਅੱਛੇ ਵਕਤ ਆਉਣ ਵਾਲੇ ਨੇ।
ਬੜੀ ਮਿਹਰਬਾਨੀ ਜ਼ਾਹਿਦ ਸਾਹਿਬ ਕਿ ਤੁਸੀਂ ਈਦ ਦੇ ਇਸ ਰੁੱਝ ਦੇ ਵਿੱਚ ਵੀ, ਇਸ ਮੌਕੇ ਦੇ ਉੱਤੇ ਵੀ ਸਾਡੇ ਸੁਣਨ ਵਾਲੇ ਜਿਹੜੇ ਸੱਤ ਸਮੁੰਦਰੋਂ ਪਾਰ ਵਾਸਤੇ ਨੇ, ਦੇਸੋਂ ਦੂਰ ਨੇ, ਉਹਨਾਂ ਵਾਸਤੇ ਕੁਛ ਵਕਤ ਹੈ ਜਿਹੜਾ ਉਹ ਦਾਤ ਕੀਤਾ। ਰਵਾਇਤੀ ਸਵਾਲ, ਜੰਮਪਲ ਔਰ ਆਪਣੇ ਪਿਛੋਕੜ ਬਾਰੇ ਦੱਸੋ। ਮੁੱਢਲੀ ਪੜ੍ਹਾਈ ਹੈ ਜਿਹੜੀ ਉਹ ਕਿੱਥੋਂ ਸ਼ੁਰੂ ਹੋਈ, ਤੁਹਾਡੇ ਜ਼ਮਾਨੇ 'ਚ ਖੇਡਾਂ ਕਿਹੜੀਆਂ ਸਨ, ਕੀ ਖੇਡਦੇ ਸੀਗੇ, ਕੀ ਝਿੜਕਾਂ ਸਨ, ਕੀ ਸ਼ਰਾਰਤਾਂ ਸਨ, ਫਿਰ ਗੱਲ 'ਚੋਂ ਗੱਲ ਅਤੇ ਤੰਦ 'ਚੋਂ ਤੰਦ ਨਿਕਲੇਗਾ।
ਬਸ ਮੇਰੀ ਜੰਮਪਲ ਅਤੇ ਫੈਸਲਾਬਾਦ ਦੀ ਹੈ, ਅਤੇ ਮੇਰੇ ਵਾਲਦੈਨ ਹੁਸ਼ਿਆਰਪੁਰ ਇੰਡੀਆ ਤੋਂ ਆਏ ਸੀ ਫੈਸਲਾਬਾਦ, ਉੱਥੇ ਮੈਂ ਪੈਦਾ ਹੋਇਆ, ਅਤੇ ਫਿਰ ਉਸ ਤੋਂ ਬਾਅਦ ਡਿਵੀਜ਼ਨਲ ਪਬਲਿਕ ਸਕੂਲ ਜਿਹੜਾ ਬੜਾ ਮਾਰੂਫ ਹੈ, ਉਹਨੂੰ ਫੈਸਲਾਬਾਦ ਦਾ ਐਚਸਨ ਵੀ ਕਹਿੰਦੇ ਨੇ, ਉਸ ਤੋਂ ਮੈਂ ਮੈਟ੍ਰਿਕ ਕੀਤਾ, BA, ਫਿਰ ਮੈਂ ਗੌਰਮੈਂਟ ਕਾਲਜ, ਡਿਗਰੀ ਕਾਲਜ ਫੈਸਲਾਬਾਦ ਤੋਂ, ਜਿਹੜਾ ਹੁਣ ਗੌਰਮੈਂਟ ਡਿਗਰੀ ਯੂਨੀਵਰਸਿਟੀ ਬਣ ਗਈ, ਅਤੇ ਫਿਰ ਮੈਂ ਲਾਹੌਰ ਆ ਗਿਆ ਲਾਅ ਕਾਲਜ, ਅਤੇ ਫਲਸਫਾ ਔਰ ਲਾਅ ਕੀਤਾ ਲਾਹੌਰੋਂ, ਪੰਜਾਬ ਯੂਨੀਵਰਸਿਟੀ ਤੋਂ, ਅਤੇ ਬਸ ਇਸ ਤਰ੍ਹਾਂ ਵਕਤ ਗੁਜ਼ਰਦਾ ਗਿਆ। ਮੁਹੱਬਤਾਂ ਬਚਪਨ ਬੜਾ ਖੁਸ਼ਹਾਲੀ 'ਚ ਦੇਖਿਆ, ਮੇਰੀ ਪਹਿਲੀ ਵਜ੍ਹਾ ਸ਼ੁਰੂ ਡਿਬੇਟਰ ਡਿਬੇਟ ਤੋਂ ਹੋਈ, ਫਿਰ ਨਾਲ ਮੇਰੀ ਸ਼ਾਇਰੀ ਵੀ ਚੱਲਦੀ ਰਹੀ, ਬਸ ਇਸ ਤਰ੍ਹਾਂ ਜ਼ਿੰਦਗੀ ਗੁਜ਼ਰ ਰਹੀ ਹੈ। ਬਸ ਅੱਲਾਹ ਤਾਲਾ ਨੇ ਮੇਰੇ 'ਤੇ ਸਾਰੇ ਮੌਸਮ ਉਤਾਰ ਦਿੱਤੇ, ਉਹਦਾ ਕਰਮ ਹੈ। ਮੈਂ ਬਲੱਲੇ ਨੂੰ ਭਾਗ ਲੱਗੇ ਨੇ, ਪੂਰੀ ਦੁਨੀਆ ਮੈਨੂੰ ਸੁਣਦੀ ਹੈ, ਪਿਆਰ ਕਰਦੀ ਹੈ, ਅਤੇ ਮੈਂ ਵੀ ਸਾਰੀ ਦੁਨੀਆ ਨੂੰ ਪਿਆਰ ਕਰਦਾ। ਮੈਂ ਲਿਖਦਾ ਹੀ ਆਪਣੇ ਆਵਾਮ ਵਾਸਤੇ ਹਾਂ, ਆਪਣੇ ਲੋਕਾਂ ਵਾਸਤੇ ਹਾਂ। ਦਰਿਆਵਾਂ ਦੇ ਪਾਰ ਕਦੀ 'ਤੇ ਜਾਵਾਂਗੇ, ਇੱਕ ਦਿਨ ਸਭ ਕੁਝ ਛੱਡ ਕੇ ਘਰ ਵੱਲ ਆਵਾਂਗੇ, ਚੁੱਲ੍ਹੇ ਲਾਗੇ ਬਹਿ ਕੇ ਫੇਰ ਇੱਕ ਵਾਰ ਨੀ ਮਾਏ, ਤੇਰੇ ਹੱਥ ਦੀ ਪੱਕੀ ਰੋਟੀ ਖਾਵਾਂਗੇ। ਪਰਦੇਸਾਂ ਦੇ ਸੁੱਖ ਵੀ ਦੁੱਖਾਂ ਵਰਗੇ ਨੇ, ਤੇਰੀ ਛਾਵੇਂ ਰਹਿ ਕੇ ਈਦ ਮਨਾਵਾਂਗੇ, ਅਤੇ ਬੂਹੇ ਪੇੜ ਦਿਆਂਗੇ ਲੰਘੇ ਵੇਲੇ ਦੇ, ਆਉਂਦਾ ਵੇਲਾ ਚਾਵਾਂ ਨਾਲ ਸਜਾਵਾਂਗੇ, ਅਤੇ ਸ਼ੁਕਰ ਕਰਾਂਗੇ ਧਰਤੀ ਉੱਤੇ ਸਿਰ ਰੱਖ ਕੇ, ਘਰ ਦੀ ਮਿੱਟੀ ਚੁੰਮੱਖੀਆਂ ਨਾਲ ਲਾਵਾਂਗੇ।
ਬਹੁਤ ਆਲਾ, ਬਹੁਤ ਆਲਾ। ਇਹ ਵਾਕਈ ਕਿਸੇ ਧਰਤੀ ਦੇ ਪੁੱਤਰ ਦੇ ਜਜ਼ਬਾਤ ਹੋ ਸਕਦੇ ਨੇ, ਔਰ ਸ਼ਾਇਦ ਇਹ ਨੁਮਾਇੰਦਗੀ ਕਰ ਰਹੇ ਨੇ ਉਹਨਾਂ ਲੋਕਾਂ ਦੇ ਜਿਹੜੇ ਈਦ ਦੇ ਸੰਦੂਰ ਮਨਾਉਣ ਡੇ ਨੇ। ਔਰ ਫੈਸਲਾਬਾਦ ਦੀ ਉਹ ਮਿੱਟੀ ਕਹਿੰਦੇ ਨੇ ਕਿ ਇਹਦੇ ਪਾਣੀ ਦੀ ਮਿੱਟੀ ਦੇ ਵਿੱਚ ਵੈਸੇ ਹੀ ਬੜੀ ਜੁਗਤ ਆ, ਇਹ ਤਾਂ ਵੈਸੇ ਹੀ ਇੱਕ ਆਰਟ ਆ, ਜਿਹੜਾ ਉਹ ਜਿਹੜਾ ਬੰਦਾ ਉੱਥੇ ਜੰਮ ਪਿਆ ਸਮਝ ਲਓ ਕਿ ਉਹਨੂੰ ਇਹ ਕੋਈ ਇੱਕ ਖੂਬੀ ਰੱਬ ਨੇ ਦੇ ਦਿੱਤੀ। ਕਿਸ ਹੱਦ ਤੱਕ ਇਹ ਲੈਲਪੁਰ ਫੈਸਲਾਬਾਦ ਦੇ ਬਾਰੇ ਇਹ ਗੱਲ ਸੱਚ ਹੈ?
ਇਹ ਬਿਲਕੁਲ ਸੱਚ ਹੈ। ਉੱਥੇ ਦੀਆਂ ਮਾਵਾਂ, ਭੈਣਾਂ, ਬੇਟੀਆਂ, ਹਰ ਬੰਦਾ ਮਿੱਟੀ ਹੈ, ਬਹੁਤ ਮਜ਼ਾ। ਜ਼ਿੰਦਗੀ ਨੂੰ ਉਹਨਾਂ ਨੇ, ਜ਼ਿੰਦਗੀ ਦੀ ਤਲਖੀਆਂ ਨੂੰ ਮਜ਼ਾ ਵਿੱਚ ਢਾਲ ਲਿਆ, ਔਰ ਇਸ ਤਰ੍ਹਾਂ ਉਹਨਾਂ ਦਾ ਵਕਤ ਗੁਜ਼ਰ ਰਿਹਾ। ਨਹੀਂ ਤਾਂ ਤੁਹਾਨੂੰ ਪਤਾ, ਮਹਿੰਗਾਈ, ਦਹਿਸ਼ਤਗਰਦੀ ਦੇ ਇਸ ਦੌਰ ਵਿੱਚ ਹੱਸਣਾ ਹਸਾਉਣਾ, ਕਿਸੇ ਦੇ ਚਿਹਰੇ 'ਤੇ ਮੁਸਕਰਾਟਾਂ ਦੇ ਡਿੰਪਲ ਬਣਾਉਣਾ ਕਿੰਨਾ ਮੁਸ਼ਕਲ ਕੰਮ ਹੈ। ਮੈਨੂੰ ਯਾਦ ਹੈ ਸਾਡੇ ਬਚਪਨ 'ਚ ਮੇਰੇ, ਅਸੀਂ ਨਹਿਰ 'ਤੇ ਨਹਾਉਣ ਜਾਂਦੇ ਸੀ, ਅਤੇ ਇੱਕ ਦੋਸਤ ਨੂੰ ਅਸੀਂ ਘਰੋਂ ਲੈਣ ਗਏ, ਅਤੇ ਉਹਦੀ ਮਾਂ ਨੇ ਪਿੱਛੋਂ ਆਵਾਜ਼ ਦਿੱਤੀ, ਜੇ ਅੱਜ ਡੁੱਬ ਗਿਆ ਤਾਂ ਮੈਂ ਤੈਨੂੰ ਘਰ ਨਹੀਂ ਵੜਨ ਦੇਣਾ। ਅਤੇ ਇਹਦੇ ਵਿੱਚ ਹਾਸਾ ਵੀ ਆ, ਅਤੇ ਇਹਦੇ ਵਿੱਚ ਦੁੱਖ ਵੀ ਹੈ। ਇਸੇ ਤਰ੍ਹਾਂ ਸਾਡੇ ਇੱਕ ਦੋਸਤ ਸਨ, ਬਜ਼ੁਰਗ ਦੋਸਤ, ਅਤੇ ਉਹ ਕੰਪਨੀ ਬਾਗ ਉੱਥੇ ਸਾਡਾ ਮਸ਼ਹੂਰ ਸੀ, ਜਿੱਥੇ ਅਸੀਂ ਵੀ ਸੈਰ ਕਰਦੇ ਸੀ, ਅਤੇ ਉਹ ਵੀ ਸੈਰ ਕਰਦੇ, ਸਾਡੇ ਤੋਂ ਬੜੇ ਸੀਨੀਅਰ ਸਨ, ਅਤੇ ਉਹਨਾਂ ਦਾ ਇੱਕ ਬੇਤਕੱਲਫ ਦੋਸਤ ਆਇਆ, ਅਤੇ ਉਹ ਸੈਰ ਕਰ ਰਹੇ ਸੀ, ਅਤੇ ਉਹਨੇ ਕਿਹਾ ਕਿ ਕੀ ਹੋ ਰਿਹਾ ਕੁਰੈਸ਼ ਸਾਹਿਬ? ਕਹਿੰਦੇ ਐਵੇਂ ਸੈਰ ਸੂਰ ਕਰ ਰਹੇ ਹਾਂ। ਕਹਿੰਦੇ ਅੱਛਾ, ਮੈਨੂੰ ਗਲਤ ਫਹਿਮੀ ਹੋਈ, ਮੈਂ ਸਮਝਿਆ ਸੂਰ ਸੈਰ ਕਰ ਰਹੇ।
ਵਾਹ ਵਾਹ। ਇਲਮੀ ਅਦਬੀ ਹਵਾਲੇ ਦੇ ਨਾਲ ਔਰ ਪਾਕਿਸਤਾਨ ਦਾ ਦੂਸਰਾ ਵੱਡਾ ਇੰਡਸਟਰੀਅਲ ਜ਼ੋਨ ਆ, ਮਤਲਬ ਕਿ ਲੂਮਾਂ ਚੱਲਦੀਆਂ ਔਰ ਇਹ ਮੁਲਕ ਦੀ ਤਰੱਕੀ ਦੀ ਨਿਸ਼ਾਨੀ ਵੀ ਹੈ। ਇਹਦੇ ਬਾਵਜੂਦ ਜਦੋਂ ਕਹਿੰਦੇ ਨੇ ਕਿ ਇੱਕ ਮੀਡੀਓਕਰ ਤਬਕਾ, ਮਿਹਨਤ ਕਰਨ ਵਾਲਾ ਤਬਕਾ ਹੈ ਜਿਹੜਾ, ਉਹ ਸਭ ਤੋਂ ਬਹੁਤਾ ਪੰਜਾਬ ਦੇ ਵਿੱਚ ਇਸ ਸ਼ਹਿਰ 'ਚ ਆਬਾਦ ਹੈ, ਜਿਹੜਾ ਆਬਾਦੀ ਭਾਰੋਂ ਵੀ ਪਾਕਿਸਤਾਨ ਦਾ ਤੀਜਾ ਵੱਡਾ ਸ਼ਹਿਰ ਹੁਣ ਬਣ ਚੁੱਕਿਆ ਹੈ। ਆਰਟ ਦੇ ਇਤਬਾਰ ਦੇ ਨਾਲ ਉੱਥੇ ਅੱਜ ਤੁਸੀਂ ਸਮਝਦੇ ਜੇਗੇ, ਆਪਣੇ ਦੌਰ ਦਾ ਵੀ ਦੱਸ ਦੇਣਾ, ਅੱਜ ਵੀ ਦੱਸ ਦੇਣਾ ਕਿ ਪਰਫਾਰਮਿੰਗ ਆਰਟ ਦੇ ਹਵਾਲੇ ਦੇ ਨਾਲ ਉੱਥੋਂ ਦੇ ਟੈਲੈਂਟ ਨੂੰ ਉਹ ਮੌਕੇ ਮੁਯੱਸਰ ਹੈ ਨੇ ਜਾਂ ਉਹ ਪਲੇਟਫਾਰਮ ਉੱਥੇ ਮੌਜੂਦ ਨੇ ਜਿਹੜੇ ਹੋਣੇ ਚਾਹੀਦੇ ਨੇ?
ਜੀ, ਹੁਣ ਬਹੁਤ ਜ਼ਮਾਨੇ ਬਦਲ ਗਏ। ਇੱਕ ਤਾਂ ਸੋਸ਼ਲ ਮੀਡੀਆ ਆ ਗਿਆ, ਯੂਟਿਊਬ ਆ ਗਏ, ਨੈੱਟ ਆ ਗਿਆ। ਜੇ ਪਹਿਲੇ ਫੈਸਲਾਬਾਦ ਨੂੰ ਮਰਕਜ਼ ਤੋਂ ਦੂਰ ਸਮਝਿਆ ਜਾਂਦਾ ਸੀ, ਮੇਰੇ ਲਾਹੌਰ ਆਉਣ ਦੀ ਵਜ੍ਹਾ ਵੀ ਇਹੀ ਸੀਗੀ ਕਿ ਸਾਡੇ ਜ਼ਮਾਨੇ 'ਚ ਫੈਸਲਾਬਾਦ 'ਚ ਕੋਈ ਖਾਸ ਮਰਕਜ਼ ਨਹੀਂ ਸੀ, ਆਪਣੀ ਗੱਲ ਕਰਨ ਦਾ ਕੋਈ ਮੀਡੀਆ ਨਹੀਂ ਸੀ ਸਿਵਾਏ ਇੱਕ ਰੇਡੀਓ ਤੋਂ, ਅਤੇ ਸਾਨੂੰ ਲਾਹੌਰ ਆਉਣਾ ਪੈਂਦਾ ਸੀ ਟੀ ਵੀ ਵਾਸਤੇ, ਜਾਂ ਵੈਸੇ ਬਹੁਤ ਸਾਰੀਆਂ ਐਸੀਆਂ ਚੀਜ਼ਾਂ ਜਿਹੜੀਆਂ ਲਾਹੌਰ ਦੇ ਕਲਚਰ 'ਚ ਸੀਗੀ। ਮੇਰਾ ਇੱਕ ਥੀਸਿਸ ਵੀ ਹੈ ਕਿ ਜਿਹੜਾ ਕਲਚਰ ਹੈ ਨਾ ਉਹ ਦਰਿਆਵਾਂ ਦੇ ਨਾਲ ਆਉਂਦਾ ਹੈ, ਅਤੇ ਫੈਸਲਾਬਾਦ 'ਚ ਚੂੰਕਿ ਕੋਈ ਦਰਿਆ ਹੀ ਨਹੀਂ ਸੀਗਾ ਅਤੇ ਲਾਹੌਰ ਦਰਿਆ ਸੀ, ਚਾਹੇ ਸੁੱਕ ਹੀ ਗਿਆ, ਲੇਕਿਨ ਕਲਚਰ ਲਾਹੌਰ 'ਚ ਹਮੇਸ਼ਾ ਤੋਂ ਰਿਚ ਰਿਹਾ। ਲੇਕਿਨ ਹੁਣ ਫੈਸਲਾਬਾਦ 'ਚ ਵੀ ਇਹ ਚੈਨਲ ਜਿਹੜੇ ਆ ਉਹਨਾਂ ਦੀਆਂ ਕੋਈ ਨਾ ਕੋਈ ਸ਼ਾਖਾਂ ਖੁੱਲ੍ਹ ਗਈਆਂ ਨੇ, ਕੋਈ ਨਾ ਕੋਈ ਪਲੇਟਫਾਰਮ ਮਿਲ ਰਿਹਾ। ਅਤੇ ਫਿਰ ਸਭ ਤੋਂ ਵੱਡੀ ਗੱਲ ਕਿ ਹਰ ਚੀਜ਼ ਨੈੱਟ 'ਤੇ ਆ ਜਾਂਦੀ ਹੈ, ਅਤੇ ਸਾਡਾ ਦੌਰ ਵੀ ਬਹੁਤ ਅੱਛਾ ਸੀ, ਬੜੇ ਬੜੇ ਅੱਛੇ ਪੰਜਾਬੀ ਦੇ ਲਿਖਾਰੀ ਪੈਦਾ ਹੋਏ, ਅਫਜ਼ਲ ਹਸਨ ਰੰਧਾਵਾ, ਅਫਸਾਨਾ ਨਿਗਾਰ, ਸੁਬਹਾਨ ਅੱਲਾ, ਡਾਕਟਰ ਰਿਆਜ਼ ਮਜੀਦ ਨੇ ਬੜੀ ਅੱਛੀ ਪੰਜਾਬੀ ਲਿਖੀ, ਇਕਰਾਮ ਮਜੀਦ ਨੇ ਪੰਜਾਬੀ ਦੀਆਂ, ਫਾਰਸੀ ਦੀਆਂ, ਉਰਦੂ ਕੁਛ ਉਹਨਾਂ ਨੇ ਬੜੀ ਖੂਬਸੂਰਤ ਸ਼ਾਇਰੀ ਕੀਤੀ। ਅਤੇ ਹੁਣ ਵੀ ਬੜਾ ਉੱਥੇ ਅੰਜਮ ਸਲੀਮੀ ਹੈ, ਯਾਸਰ ਮਲੰਗੀ ਹੈ, ਹੋਰ ਸਾਰੇ ਬੇਸ਼ੁਮਾਰ ਲੋਕ ਨੇ, ਕੌਸਰ ਅਲੀ ਹੈ, ਸਭ ਲੋਕ ਉਰਦੂ ਪੰਜਾਬੀ ਬੜਾ ਅੱਛਾ ਲਿਖ ਰਹੇ ਨੇ। ਠੀਕ ਹੈ, ਮਾੜਾ ਅੱਛੀ ਫਜ਼ਾ ਹੈ ਅਦਬ ਦੀ, ਆਰਟ ਦੀ, ਅਤੇ ਫੈਸਲਾਬਾਦ ਵੀ ਹੁਣ ਸਿਰ ਕਢਵੇਂ ਸ਼ਹਿਰਾਂ 'ਚ ਅਦਬ ਦੇ ਲਿਹਾਜ਼ ਨਾਲ, ਆਰਟ ਦੇ ਲਿਹਾਜ਼। ਆਪਣੇ ਜਨਾਬ ਨੁਸਰਤ ਫਤਿਹ ਅਲੀ ਖਾਂ, ਫਿਰ ਉਹਨਾਂ ਰਾਹਤ ਫਤਿਹ ਅਲੀ ਖਾਂ, ਇਹ ਬੜੇ ਬਹੁਤ ਕਦਾਵਰ ਲੋਕ, ਖਲੀਕ ਕੁਰੈਸ਼ੀ ਮਰਹੂਮ ਉੱਥੇ ਦੇ ਸੀ, ਇਸ ਤਰ੍ਹਾਂ ਬਹੁਤ ਸਾਰੇ ਲੋਕ ਨੇ ਖੁਰਮ ਖਲੀਕ ਸ਼ਾਇਰਾਂ 'ਚੋਂ, ਅਦੀਮ ਹਾਸ਼ਮੀ ਫੈਸਲਾਬਾਦ ਤੋਂ, ਸਲੀਮ ਬੇਤਾਬ, ਬੜੇ ਲੋਕ, ਸ਼ੌਕਤ ਖਾਜਾ, ਇਫਤਖਾਰ ਇਫੀ, ਨਸੀਮ, ਇਹ ਸਾਰੇ ਲੋਕ ਬੜਾ ਫੈਸਲਾਬਾਦ ਦਾ ਬੜਾ ਮਾਣ ਨੇ।
ਲਾਹੌਰ ਸ਼ਹਿਰ ਬਾਰੇ ਕਹਿੰਦੇ ਨੇ ਕਿ ਇਹ ਬੜਾ ਲਜਪਾਲ ਜਿਹਾ ਗੱਲ ਲਾਉਣ ਵਾਲਾ ਸ਼ਹਿਰ, ਬੜਾ ਲਾਡਲਾ ਜਿਹਾ ਆਇਆ, ਕਿਸੇ 'ਚ ਕੁਛ ਹੋਵੇ ਸਹੀ ਔਰ ਕੁਛ ਕਰਨ ਦੀ ਨੀਅਤ ਨਾਲ ਇੱਧਰ ਆਇਆ ਹੋਵੇ, ਤਾਂ ਇਹ ਕਹਿੰਦਾ ਸਤਿ ਬਿਸਮਿਲਾ ਮੇਰੇ ਵਿਹੜੇ 'ਚ ਤੇਰੇ ਲਈ ਰੌਣਕਾਂ ਹੀ ਰੌਣਕਾਂ। ਤੁਸੀਂ ਇਸ ਸ਼ਹਿਰ ਦੇ ਬਾਰੇ ਇਹ ਜਿਹੜੀਆਂ ਗੱਲਾਂ ਨੇ, ਇਹਨਾਂ ਨੂੰ ਕਿਸ ਹੱਦ ਤੱਕ ਸੱਚ ਔਰ ਹਕੀਕਤ ਜਾਣਿਆ, ਇਹ ਜ਼ਰਾ ਵਿਚਾਰ ਦੱਸਿਆ ਜੀ।
ਇਹ 'ਚ ਕੋਈ ਸ਼ੱਕ ਨਹੀਂ, ਮੈਂ ਸ਼ੁਰੂ 'ਚ ਵੀ ਕਿਹਾ ਕਿ ਜਿਹੜੇ ਸ਼ਹਿਰਾਂ ਦੇ ਨਾਲ ਦਰਿਆ ਜਾਂ ਪਾਣੀ ਦਾ ਕੋਈ ਤਾਲੁਕ ਹੁੰਦਾ ਹੈ, ਉਹ ਉੱਥੇ ਹਮੇਸ਼ਾ ਤਹਿਜ਼ੀਬਾਂ ਪਲਦੀਆਂ, ਜਵਾਨ ਹੁੰਦੀਆਂ, ਕਲਚਰ ਪੈਦਾ ਹੁੰਦਾ। ਅਤੇ ਲਾਹੌਰ ਵਾਕਈ ਇੱਕ ਐਸਾ ਸ਼ਹਿਰ ਹੈ ਕਿ ਅਗਰ ਤੁਹਾਡੇ 'ਚ ਟੈਲੈਂਟ ਮੌਜੂਦ ਹੈ ਤਾਂ ਉਹ ਤੁਹਾਨੂੰ ਜ਼ਰੂਰ ਲੱਭ ਲੈਂਦਾ ਹੈ, ਖੁਦ ਵੀ ਪਾਣੀ ਘੁੰਮ ਘੁੰਮ ਕੇ ਅਸਲ ਜਗ੍ਹਾ 'ਤੇ ਆ ਹੀ ਜਾਂਦਾ ਜੀ।
ਬਹੁਤ ਆਲਾ ਫਖਰੀ ਸਾਹਿਬ, ਕੋਈ ਪੰਜਾਬੀ ਸ਼ਹਿਰ ਇਹ ਅਸੀਂ ਤੁਹਾਡੇ 'ਤੇ ਸੁੱਟਿਆ ਕਿ ਤੁਸੀਂ ਮਾਹੌਲੀਆ ਮਜ਼ਾਹੀਆ ਸੁਣਾਓ, ਸੰਜੀਦਾ ਸੁਣਾਓ, ਜਾਂ ਜਿਹੜੀ ਤੁਹਾਨੂੰ ਪਸੰਦ ਆ ਉਹ ਸੁਣਾਓ, ਪਰ ਹੁਣ ਕੁਛ ਸੁਣਿਆ ਬਗੈਰ ਸਵਾਲ ਨੇ ਜਿਹੜੇ ਉਹ ਕਹਿਣ ਡੇ ਕਿ ਨਹੀਂ ਕੁਛ ਹੋਣੀ ਚਾਹੀਦੀ।
ਅਗਰ ਤੇ ਈਦ ਦੇ ਹਵਾਲੇ ਨਹੀਂ ਸੁਣਨਾ ਤੇ ਫਿਰ ਮਜ਼ਾਕ ਸੁਣ ਲਓ, ਲੇਕਿਨ ਮੇਰਾ ਮੈਂ ਤੁਹਾਨੂੰ ਦੱਸਿਆ ਨਾ, ਮੇਰੇ ਇੱਕ ਵਾਹਿਦ ਸ਼ਾਇਰ ਐਸਾ ਲਾਮੀਆ ਨੇ ਉਰਦੂ ਪੰਜਾਬੀ ਦਾ ਕਿ ਜਿਸ ਕੋ ਮਜ਼ਾਹੀਆ ਮੁਸ਼ਾਇਰੇ 'ਚ ਵੀ ਸੰਜੀਦਾ ਸੁਣਿਆ ਜਾਂਦਾ ਔਰ ਸੰਜੀਦਾ 'ਚ ਮਜ਼ਾਹੀਆ ਸੁਣਿਆ ਜਾਂਦਾ, ਅਤੇ ਅੱਲਾ ਨੇ ਬੜਾ ਕਰਮ ਕੀਤਾ ਹੈ। ਬਰਕਰ ਮੈਂ ਤੁਹਾਨੂੰ ਦੋ ਚਾਰ ਚੀਜ਼ਾਂ ਸੁਣਾ ਦਿੰਦਾ ਈਦ ਦੇ ਹਵਾਲੇ ਨਾਲ। ਇੱਕ ਤਾਂ ਮੇਰੀ ਨਜ਼ਮ ਹੈ ਮਾਂ, ਜਦੋਂ ਆਸਟ੍ਰੇਲੀਆ ਗਿਆ ਮੈਂ ਉੱਥੇ ਸੁਣਾਈ ਵੀ, ਲੇਕਿਨ ਚੂੰਕਿ ਸਭ ਨੇ ਨਹੀਂ ਸੁਣੀ ਹੋਏਗੀ। ਜਿਹਨਾਂ ਘਰਾਂ ਵਿੱਚ ਮਾਂ ਨਹੀਂ ਹੁੰਦੀ ਉਹਨਾਂ ਦੇ ਵਿਹੜੇ ਛਾਂ ਨਹੀਂ ਹੁੰਦੀ, ਪੁੱਤਰ ਭਾਵੇਂ ਜਾਨ ਵੀ ਮੰਗਣ ਮਾਵਾਂ ਕੋਲੋਂ ਨਾਂ ਨਹੀਂ ਹੁੰਦੀ, ਅਤੇ ਜੇਕਰ ਮਾਵਾਂ ਹਾਂ ਨਾ ਆਖਣ ਰੱਬ ਵੱਲੋਂ ਵੀ ਹਾਂ ਨਹੀਂ ਹੁੰਦੀ। ਤੇਰੇ ਅੱਗੇ ਰੋ ਲੈਂਦੇ ਸਾਂ, ਤੇਰੇ ਅੱਗੇ ਰੋ ਲੈਂਦੇ ਸਾਂ, ਹੁਣ ਤੇ ਨਜ਼ਰ ਉਤਾਂ ਨਹੀਂ ਹੁੰਦੀ, ਅਤੇ ਜਿਹਨਾਂ ਦੀ ਜੰਨਤ ਰੁੱਸ ਜਾਂਦੀ ਹੈ ਉਹਨਾਂ ਨੂੰ ਕਿਤੇ ਵੀ ਥਾਂ ਨਹੀਂ ਹੁੰਦੀ। ਜੇ ਕਿਧਰੇ ਮੈਂ ਸਫਰੇ ਜਾਵਾਂ ਉਹਦੀ ਸ਼ਕਲ ਪਰਾਂ ਨਹੀਂ ਹੁੰਦੀ, ਆਵਾਜ਼ ਆਉਂਦੀ ਹੈ ਫਖਰੀ ਪੁੱਤਰ ਪਰ ਉਹ ਆਪ ਅਗਾਂਹ ਨਹੀਂ ਹੁੰਦੀ, ਜਿਹਨਾਂ ਘਰਾਂ ਵਿੱਚ ਮਾਂ ਨਹੀਂ ਹੁੰਦੀ ਉਹਨਾਂ ਦੇ ਵਿਹੜੇ ਛਾਂ ਨਹੀਂ ਹੁੰਦੀ।
ਬਹੁਤ ਆਲਾ, ਬਹੁਤ ਆਲਾ, ਔਰ ਕਿਆ ਜਜ਼ਬਾਤ ਦੇ ਵਿੱਚ ਗੁੰਨ ਕੇ ਇਹ ਕਲਾਮ ਜਿਹੜਾ ਲਿਖਿਆ। ਮੈਂ ਤਾਂ ਸਮਝਣਾ ਇਹੋ ਜਿਹੀਆਂ ਸ਼ੈਵਾਂ ਨਾਜ਼ਲ ਹੁੰਦੀਆਂ, ਲਿਖੀਆਂ ਨਹੀਂ ਜਾਂਦੀਆਂ। ਅੱਛਾ ਫਖਰੀ ਸਾਹਿਬ, ਇਹ ਦੱਸੋ ਕਿ ਡਰਾਮਾ ਵੀ ਲਿਖਿਆ ਤੁਸੀਂ ਟੀ ਵੀ ਲਈ ਵੀ, ਰੇਡੀਓ ਲਈ ਵੀ, ਬਹੁਤ ਸੁਪਰ ਹਿੱਟ ਡਰਾਮੇ। ਮੈਨੂੰ ਯਾਦ ਆ ਕਿ ਸ਼ਾਇਦ ARY TV 'ਤੇ ਮਹਿਬੂਬ ਇੱਕ ਸੁਪਰ ਹਿੱਟ ਤੁਹਾਡਾ ਡਰਾਮਾ ਜਿਹੜਾ ਹੋ ਗਿਆ, ਜਿਹਦੇ 'ਚ ਸੁਹੇਲ ਅਹਿਮਦ ਅਜ਼ੀਜ਼ ਸਾਹਿਬ ਨੇ ਪਰਫਾਰਮ ਕੀਤਾ। ਕੁਛ ਇਹੋ ਜਿਹੇ ਮਸ਼ਹੂਰ ਹੋਰ ਡਰਾਮੇ ਜਿਹੜੇ ਤੁਹਾਨੂੰ ਚੇਤਾ ਆਉਂਦਾ ਹੋਏ ਕਿ ਯਾਰ ਲਿਖੇ ਤਾਂ ਹੈ ਸਨ, ਲੇਕਿਨ ਇਹਨਾਂ ਨੇ ਜੋ ਇੱਜ਼ਤ ਮੈਨੂੰ ਦਿੱਤੀ ਇਹਦੀ ਮੈਨੂੰ ਵੀ ਆਸ ਨਹੀਂ ਸੀ।
ਨਹੀਂ, ਬਸ ਇੱਕ ਮੈਂ ਗੁੱਡੀ ਡਰਾਮਾ ਲਿਖਿਆ ਸੀ ਪੰਜਾਬੀ ਦਾ PTV ਲਈ, ਉਹ ਮੈਨੂੰ ਜ਼ਾਤੀ ਤੌਰ 'ਤੇ ਬਹੁਤ ਪਸੰਦ ਸੀ, ਲੇਕਿਨ ਉਹ ਰਾਤ ਤੂੰ ਕਿਧਰੇ ਲੇਟ ਲੱਗਾ, ਜਿੰਨੀ ਉਹਨੂੰ ਪਜ਼ੀਰਾ ਮਿਲਣੀ ਚਾਹੀਦੀ ਸੀਗੀ, ਬਸੰਤ ਦੇ ਉੱਤੇ ਸੀਗਾ ਉਹ, ਅਤੇ ਉਨੀ ਮਿਲੀ ਨਹੀਂ, ਲੇਕਿਨ ਉਹ ਅਗਰ ਡਰਾਮਾ ਕਦੀ ਦੁਬਾਰਾ ਲੱਗੇ ਤਾਂ ਉਹ ਲੋਕਾਂ ਨੂੰ ਬਹੁਤ ਪਸੰਦ ਆਵੇ। ਇਸ ਤਰ੍ਹਾਂ ਮੈਂ ਪੰਜਾਬੀ ਦੇ ਕੁਛ ਸੱਚੇ ਖਵਾਬ, ਕੁਛ PTV ਲਈ ਚੀਜ਼ਾਂ ਲਿਖੀਆਂ ਬਸ, ਔਰ ਮੈਂ ਡਰਾਮਿਆਂ ਦੇ ਥੀਮ ਸੌਂਗ ਫਿਰ ਬਹੁਤ ਜ਼ਿਆਦਾ ਲਿਖੇ ਹੈ, ਕੁਛ 17-18 ਡਰਾਮਿਆਂ ਥੀਮ ਸੌਂਗ ਸਾਰੇ ਹਿੱਟ ਗਏ। ਇਹ ਹੁਣ ਮੇਰਾ ਇੱਕ ਡਰਾਮਾ ਚੱਲ ਰਿਹਾ ਮੰਜੀ ਕਿੱਥੇ ਡਾਵਾਂ, ਉਹਦਾ ਥੀਮ ਸੌਂਗ ਵੀ ਮੈਂ ਲਿਖਿਆ। ਚਲੋ ਮੈਂ ਤੁਹਾਨੂੰ ਕੋਈ ਮਜ਼ਾਹੀਆ ਚੀਜ਼ ਵੀ ਸੁਣਾਵਾਂ, ਲੋਕਾਂ ਨੂੰ ਮੈਂ ਮਾਂ ਸੁਣਾ ਕੇ ਉਦਾਸ ਕਰ ਦਿੱਤਾ ਹੋਏਗਾ।
ਲਓ ਜੀ, ਈਦ ਦਾ ਰੰਗ ਫਿਰ ਬੰਦ।
ਹਾਂ, ਹਰ ਗੱਲ ਜੇ ਡਿਸਕਸ ਨਾ ਹੁੰਦੀ, ਮੇਰੀ ਪੰਜਾਬੀ ਪਾਕ ਪੰਜਾਬੀ ਹੈ, ਹਾਂ ਉਰਦੂ ਪੰਜਾਬੀ ਦੇ ਕਰੀਬ ਹੈ ਉਰਦੂ ਦੇ। ਹਰ ਗੱਲ ਜੇ ਡਿਸਕਸ ਨਾ ਹੁੰਦੀ, ਦਿਲ ਦੀ ਗੱਲ ਵੀ ਦੱਸ ਨਾ ਹੁੰਦੀ, ਰੋਜ਼ ਹੀ ਪੁੰਜੇ ਸੌਣਾ ਪੈਂਦਾ, ਰੋਜ਼ ਹੀ ਮੰਜੀ ਕੱਸ ਨਾ ਹੁੰਦੀ, ਹੁੰਦੇ ਨਾ ਫਿਰ ਇੰਜ ਨਕੰਮੇ, ਜੇ ਇਸ਼ਕੇ ਦੀ ਚੱਸ ਨਾ ਹੁੰਦੀ, ਤੇ ਬੰਦੇ ਵੀ ਫਿਰ ਕਾਨੇ ਹੁੰਦੇ, ਜੇ ਬੰਦਿਆਂ ਵਿੱਚ ਰਸ ਨਾ ਹੁੰਦੇ, ਤੇ ਵੱਖਰੀ ਜਿਹੀ ਮਹਿਬੂਬਾ ਲੱਭੀ, ਖਾਈ ਜਾਂਦੀ ਬਸ ਨਾ ਹੁੰਦੇ, ਤੇ ਥੁੰਨ ਬਥੁੰਨੀ ਉੱਪਰੋਂ ਚੁੰਨੀ, ਭੋਰਾ ਟਸ ਤੋਂ ਮਸ ਨਾ ਹੁੰਦੀ, ਤੇ ਕੀ ਜਾਂਦਾ ਸੀ ਫਖਰੀ ਰੱਬ ਦਾ, ਜੇ ਦੁਨੀਆਂ ਤੇ ਸੱਸ ਨਾ ਹੁੰਦੇ।
ਕਿਆ ਕਹਿਣੇ ਤੇ ਮੈਂ ਕਹਿਣ ਡਿਆ ਕਿ ਜੇ ਰੰਗ ਤੁਰਿਆ ਹੀ ਹੈ ਤਾਂ ਫਿਰ ਮਸ਼ਹੂਰੇ ਜ਼ਮਾਨਾ ਜ਼ਰਾ ਪੇਖ ਕੇ ਘਾਲ ਹੀ ਦੇਵੋ। ਹਾਂ, ਸਾਡੇ ਸੁਣਨ ਵਾਲੇ ਵੀ ਬੇਤਾਬ ਨੇ ਤੇ ਰੰਗ ਬੱਝਿਆ ਤੇ ਲੱਗੇ ਹੱਥ, ਉਹ ਵੀ ਹੋ ਜੇ।
ਚਲੋ, ਬੜੇ 20-21 ਸਾਲ ਤੋਂ ਸੁਣਾ ਰਿਹਾ, ਨਾ ਉਹ ਪੇਕੇ ਜਾਂਦੀ ਨਾ ਤੁਹਾਡਾ ਸ਼ੌਕ ਮੁੱਕ। ਚਲੋ ਸੁਣਾ ਦਿੰਦੇ ਜੀ, ਮਾਨ ਤਾਜ਼ਾ ਕਰਨ ਲਈ। ਕਦੀ ਤੇ ਪੇਕੇ ਜਾ ਨਹੀਂ ਬੇਗਮ, ਆਵੇ ਸੁੱਖ ਦਾ ਸਾਹ ਨਹੀਂ ਬੇਗਮ, ਇਕੱਠਿਆਂ ਰਹਿ ਰਹਿ ਅੱਕ ਗਏ ਹੁਣ, ਲਾਗੇ ਬਹਿ ਬਹਿ ਥੱਕ ਗਏ ਹੁਣ, ਟੀਂਡਿਆਂ ਵਾਂਗੂ ਪੱਕ ਗਏ ਹੁਣ, ਤੇ ਪਰ ਵੀ ਨੱਕੋ ਨੱਕ ਗਏ ਹੁਣ, ਹੁਣ ਸੀਨੇ ਠੰਡ ਪਾ ਨਹੀਂ ਬੇਗਮ, ਕਦੀ ਤੇ ਪੇਕੇ ਜਾ ਨਹੀਂ ਬੇਗਮ, ਤੇ ਕੀ ਰੰਗ ਵਿਖਾ ਦਿੱਤੇ ਨੇ, ਸੱਜਣ ਯਾਰ ਛੁੜਾ ਦਿੱਤੇ ਨੇ, ਪਿਛਲੇ ਪਿਆਰ ਭੁਲਾ ਦਿੱਤੇ ਨੇ, ਬੈਂਗਣ ਤੱਕ ਖਵਾ ਦਿੱਤੇ ਨੇ, ਤਰਸ ਕੋਈ ਹੁਣ ਖਾ ਨਹੀਂ ਬੇਗਮ, ਕਦੀ ਤੇ ਪੇਕੇ ਜਾ ਨਹੀਂ, ਤੇ ਇੱਕੋ ਛੱਪੜ ਦੇ ਵਿੱਚ ਤਰ ਕੇ, ਕੀ ਲੱਭਾ ਏ ਸ਼ਾਦੀ ਕਰਕੇ, ਜਿੰਦੜੀ ਲੰਘ ਚੱਲੀ ਮਰ ਮਰ ਕੇ, ਉਹ ਅੱਧੇ ਰਹਿ ਗਏ ਡਰ ਡਰ ਕੇ, ਮਿਲ ਗਈ ਬੜੀ ਸਜ਼ਾ ਨਹੀਂ ਬੇਗਮ, ਕਦੀ ਤੇ ਪੇਕੇ ਜਾ ਨਹੀਂ, ਤੇ ਸ਼ਾਮ ਮਨਾਉਣ ਨੂੰ ਦਿਲ ਕਰਦਾ ਏ, ਸਿਗਰਟ ਪਾਉਣ ਨੂੰ ਦਿਲ ਕਰਦਾ ਏ, ਬਾਹਰੋਂ ਖਾਣ ਨੂੰ ਦਿਲ ਕਰਦਾ, ਤਾਜ਼ੇ ਨਾਨ ਨੂੰ ਦਿਲ ਕਰਦਾ, ਸਿੰਬੋਲਿਕ ਹੈ, ਕਰਦੇ ਪੂਰੇ ਚਾਹ ਨਹੀਂ ਬੇਗਮ, ਕਦੀ ਤੇ ਪੇਕੇ ਜਾ।
Want to hear more stories like this? Subscribe to our regular podcasts on iTunes.